ਸਤਿਗੁਰਾਂ ਦੀ ਨਿੱਘੀ ਪਾਵਨ ਗੋਦ ਦਾ ਰੰਗਰਸ ਮਾਨ ਰਹੀ ਗੁਰੂ ਰੂਪ ਸਤਸੰਗ ਜੀ ਫਤਿਹ ਦੀ ਸਾਂਝ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਵਿਸ਼ਾ ਹੈ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਕਲ ਤਾਤੀ ਠਾਂਡਾ ਹਰਨਾਉ। ਗੁਰਮੁਖ ਪਿਆਰਿਆਂ ਨੇ ਇਸ ਮਹੱਤਵਪੂਰਨ ਵਿਸ਼ੇ 'ਤੇ 8 ਭਾਗਾਂ ਦੀ ਲੜੀ ਲਿਖੀ ਹੈ। ਪੰਜਵੇਂ ਭਾਗ ਨਾਲ ਆਪਾਂ ਸਾਂਝ ਕਰਾਂਗੇ। ਆਓ ਸਾਰੇ ਪਿਆਰ ਅਤੇ ਇਕਾਗਰਤਾ ਨਾਲ ਸਰਵਣ ਕਰੀਏ। ਇਸ ਲੇਖ ਦੇ ਪਿਛਲੇ ਭਾਗਾਂ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਸਾਡੇ ਅੰਦਰ ਈਰਖਾ, ਦੁਐਤ, ਗਿਣਤੀ, ਸ਼ੱਕ, ਸਾੜਾ, ਚਿੰਤਾ, ਤ੍ਰਿਸ਼ਨਾ, ਰੋਸੇ, ਗਿਲੇ, ਵੈਰ, ਵਿਰੋਧ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਮੈਂ ਮੇਰੀ ਨੇ ਮਾਨਸਿਕ ਅੱਗ ਦੇ ਭਾਂਬੜ ਬਾਲ ਰੱਖੇ ਹਨ। ਅਤੇ ਗਰੀਬੀ, ਦਲਿੱਦਰਤਾ, ਭੁੱਖ, ਤ੍ਰੈ, ਰੋਗ, ਦੁੱਖ, ਕਲੇਸ਼, ਫਿਕਰ, ਬੇਸਿੱਧਗੀ, ਮਨਮੁਖਤਾਈ, ਪਾਮਰਤਾ, ਢੀਠਤਾਈ ਆਦਿ ਦੀਆਂ ਮਾਰਾਂ ਨੇ ਲੱਕ ਤੋੜ ਛੱਡਿਆ ਹੈ। ਇਸ ਤਰ੍ਹਾਂ ਸਾਡਾ ਜਿਸਮ ਤੱਤਾ, ਜੀਵਨ ਤੱਤਾ, ਜੀਵਨ ਖੇਤਰ ਤੱਤਾ, ਬਿਰਤੀਆਂ ਤੱਤੀਆਂ, ਕਾਮ ਤੱਤਾ, ਕ੍ਰੋਧ ਤੱਤਾ, ਲੋਭ ਤੱਤਾ, ਮੋਹ ਤੱਤਾ, ਮੈਂ ਮੇਰੀ ਤੱਤੀ, ਤ੍ਰਿਸ਼ਨਾ ਤੱਤੀ ਅੱਗ, ਗਰੀਬੀ ਤੱਤੀ ਅੱਗ, ਐਸ਼ ਨਿਰੀ ਪਾਂਬੜ, ਮਨ ਤੱਤਾ, ਚਿੱਤ ਤੱਤਾ, ਪਿਆਰ ਤੱਤਾ, ਬਾਰਮੁਖੀ ਬਿਰਤੀਆਂ ਤੱਤੀਆਂ, ਬਾਹਰ ਵੀ ਅੱਗ, ਅੰਦਰ ਵੀ ਅੱਗ, ਦੀਨ ਵੀ ਅੱਗ, ਦੁਨੀਆ ਵੀ ਅੱਗ, ਚਾਰ ਚਫੇਰੇ ਅੱਗ ਹੀ ਅੱਗ ਦੇ ਭਾਂਬੜ ਮਚ ਰਹੇ ਹਨ। ਇੱਥੇ ਇੱਕ ਹੋਰ ਜ਼ਰੂਰੀ ਨੁਕਤਾ ਸਮਝਣ ਦੀ ਲੋੜ ਹੈ। ਪਿਛਲਿਆਂ ਭਾਗਾਂ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਜਦੋਂ ਬਿਰਤੀਆਂ ਬਾਰਮੁਖੀ ਹੋ ਕੇ ਮਾਇਕੀ ਤ੍ਰਿਸ਼ਨਾ ਦੀ ਪੂਰਤੀ ਲਈ ਦੌੜਦੀਆਂ ਹਨ, ਤਾਂ ਦੌੜ ਦੀ ਹਰਕਤ ਨਾਲ ਬਿਰਤੀਆਂ ਵਿੱਚ ਗਰਮੀ ਪੈਦਾ ਹੁੰਦੀ ਹੈ। ਤ੍ਰਿਸ਼ਨਾ ਦੇ ਖਿਆਲਾਂ ਜਾਂ ਰੁਚੀਆਂ ਨਾਲ ਅੱਗ ਮਗਦੀ ਹੈ। ਤ੍ਰਿਸ਼ਨਾ ਦੀ ਪੂਰਤੀ ਵਿੱਚ ਇਸ ਅੱਗ ਦੇ ਭਾਂਬੜ ਮਚ ਪੈਂਦੇ ਹਨ। ਇਸ ਦਾ ਮਤਲਬ ਇਹ ਹੋਇਆ ਕਿ ਸਾਡੀਆਂ ਬਿਰਤੀਆਂ ਦਾ ਮਾਇਕੀ ਮੰਡਲ ਵਿੱਚ ਬਾਰਮੁਖੀ ਹੋ ਕੇ ਵਿਚਰਨਾ ਅਥਵਾ ਦੌੜਨਾ ਹੀ ਅਗਨ ਸੋਕ ਸਾਗਰ ਦਾ ਮੁੱਢਲਾ ਕਾਰਨ ਹੈ। ਦੂਜੇ ਪਾਸੇ ਬਿਰਤੀਆਂ ਨੂੰ ਅੰਤਰਮੁਖੀ ਕਰਕੇ ਅਥਵਾ ਇਕੱਠਾ ਕਰਕੇ ਨਾਮ ਸਿਮਰਨ ਕਰਨਾ ਹੀ ਠਾਂਡਾ ਹਰਨਾਉ ਦਾ ਉੱਦਮ ਅਤੇ ਪ੍ਰਾਪਤੀ ਹੈ। ਹਾਂਜੀ, ਬਿਰਤੀਆਂ ਨੂੰ ਅੰਤਰਮੁਖੀ ਕਰਕੇ ਅਥਵਾ ਇਕੱਠਾ ਕਰਕੇ ਨਾਮ ਸਿਮਰਨ ਕਰਨਾ ਹੀ ਠਾਂਡਾ ਹਰਨਾਉ ਦਾ ਉੱਦਮ ਅਤੇ ਪ੍ਰਾਪਤੀ ਹੈ। ਪਰ ਇਹ ਅੰਤਰਮੁਖੀ ਖੇਲ ਅਥਵਾ ਬਿਰਤੀਆਂ ਨੂੰ ਬਾਹਰੋਂ ਮੋੜ ਕੇ ਅੰਦਰ ਵੱਲ ਕਰਨਾ, ਬਿਰਤੀਆਂ ਨੂੰ ਇਕਾਗਰ ਕਰਕੇ ਸੁਰਤੀ ਨਾਲ ਸਿਮਰਨ ਕਰਨਾ ਬੜੀ ਸੂਖਮ ਅਤੇ ਕਠਿਨ ਖੇਲ ਹੈ। ਜਨ ਨਾਨਕ ਇਹ ਖੇਲ ਕਠਿਨ ਹੈ, ਕਿਨਹੂੰ ਗੁਰਮੁਖ ਜਾਣਾ। ਜੇਕਰ ਗੋ ਕਰਕੇ ਘੋਖਿਆ ਜਾਵੇ ਤਾਂ ਪਤਾ ਲੱਗੇਗਾ ਕਿ ਇਸ ਮਾਨਸਿਕ ਅੱਗ ਦਾ ਸੇਕ ਪਹਿਲਾਂ ਸਾਡੀਆਂ ਮਨ ਦੀਆਂ ਬਿਰਤੀਆਂ ਨੂੰ ਲੱਗਦਾ ਹੈ। ਹਾਂਜੀ, ਇਸ ਮਾਨਸਿਕ ਅੱਗ ਦਾ ਸੇਕ ਪਹਿਲਾਂ ਸਾਡੀਆਂ ਮਨ ਦੀਆਂ ਬਿਰਤੀਆਂ ਨੂੰ ਲੱਗਦਾ ਹੈ, ਫਿਰ ਮਨ, ਬੁੱਧੀ ਅਤੇ ਜਿਸਮ 'ਤੇ ਅਸਰ ਪੈਂਦਾ ਹੈ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹਉਮੈ ਦਾ ਭਰਮ ਭੁਲਾਵਾ ਹੈ। ਇਸ ਭਰਮ ਭੁਲਾਵੇ ਵਿੱਚੋਂ ਹਉਮੈ ਉਪਜਦੀ ਹੈ। ਹਉਮੈ ਵਿੱਚੋਂ 5 ਦੋਖ ਉਪਜਦੇ ਹਨ। ਇਹਨਾਂ 5 ਦੋਖਾਂ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਨੇ ਸੰਸਾਰ ਵਿੱਚ ਮਾਨਸਿਕ ਅੱਗ ਦੇ ਭਾਂਬੜ ਮਚਾਏ ਹੋਏ ਹਨ। ਇਸ ਭਾਂਬੜ ਨੂੰ ਗੁਰਬਾਣੀ ਵਿੱਚ ਆਤਿਸ਼ ਦੁਨੀਆ, ਕਲ ਤਾਤੀ, ਅਗਨ ਕੁੰਟ, ਅਗਨ ਸੋਕ ਸਾਗਰ, ਪਾਵਕ ਸਾਗਰ ਦੱਸਿਆ ਗਿਆ। ਜੀਵ ਦੇ ਅੰਤਰ ਆਤਮਾ ਵਿੱਚ ਇਲਾਹੀ ਨਿਜ ਕਰ, ਸੱਚ ਕਰ, ਹਰ ਕਾ ਤਾਮ, ਥਿਰ ਕਰ, ਅਟਲ ਥਾਨ, ਬੇਗਮਪੁਰਾ, ਬੈਕੁੰਠ ਨਗਰ, ਅਬਚਲ ਨਗਰ, ਆਪਣੜਾ ਕਰ, ਸੂਖ ਮਹਿਲ, ਅਨਪਉ ਨਗਰ, ਸਹਿਜ ਕਰ, ਅਬਨਾਸੀ ਮਹਿਲ ਸੱਚਖੰਡ ਵਸਦਾ ਹੈ ਜੀਵ ਦੇ ਅੰਤਰ ਆਤਮਾ ਵਿੱਚ, ਜਿਸ ਵਿੱਚ ਸੁੱਖ ਹੈ, ਸ਼ਾਂਤੀ ਹੈ, ਠੰਡ ਹੈ, ਪ੍ਰੀਤ ਹੈ, ਪਿਆਰ ਹੈ, ਚਾਉ ਹੈ, ਆਤਮ ਰੰਗ ਹੈ, ਆਤਮ ਰਸ ਹੈ, ਪ੍ਰੇਮ ਸਵੈਪਨਾ ਹੈ, ਕੁਸ਼ਲ ਖੇਮ ਹੈ, ਸਦਾ ਖੈਰ ਹੈ, ਸਦਾ ਖੁਸ਼ੀ ਹੈ, ਸਦਾ ਬਖਸ਼ਿਸ਼ ਹੈ, ਪਿਰਮ ਪਿਆਲਾ ਹੈ, ਰੁਨ ਚੁਨ ਹੈ, ਅਨਹਦ ਤੁਨੀ ਹੈ, ਸ਼ਬਦ ਹੈ, ਨਾਮ ਹੈ ਜੀਵ ਦੇ ਅੰਤਰ ਆਤਮਾ ਵਿੱਚ। ਇਹਨਾਂ ਦੋਵਾਂ ਮੰਡਲਾਂ ਦੇ ਗੁਣ ਔਗੁਣ ਇੱਕ ਦੂਜੇ ਦੇ ਬਿਲਕੁਲ ਮੁਜ਼ਾਦ ਅਥਵਾ ਉਲਟ ਹਨ। ਜੀਵ ਲਈ ਇਹਨਾਂ ਦੋਹਾਂ ਮੰਡਲਾਂ ਆਤਿਸ਼ ਦੁਨੀਆ ਅਤੇ ਖੁਨਕ ਨਾਮ ਖੁਦਾਇਆ ਵਿੱਚ ਚੁਣੌਤੀ ਕਰਨੀ ਲਾਜ਼ਮੀ ਹੈ। ਜੀਵ ਲਈ ਇਹਨਾਂ ਦੋਹਾਂ ਮੰਡਲਾਂ ਆਤਿਸ਼ ਦੁਨੀਆ ਅਤੇ ਖੁਨਕ ਨਾਮ ਖੁਦਾਇਆ ਵਿੱਚੋਂ ਚੁਣੌਤੀ ਕਰਨੀ ਲਾਜ਼ਮੀ ਹੈ। ਇਹ ਚੁਣੌਤੀ ਬੜੀ ਦੀਰਘ, ਜ਼ਰੂਰੀ ਅਤੇ ਅਹਿਮ ਹੈ। ਇਸ ਚੁਣੌਤੀ ਜਾਂ ਫੈਸਲੇ ਬਗੈਰ ਸਾਨੂੰ ਜੀਵਨ ਸੇਧ ਨਹੀਂ ਮਿਲ ਸਕਦੀ। ਸਹੀ ਜੀਵਨ ਸੇਧ ਬਗੈਰ ਅਸੀਂ ਪੁਰਾਣੀ ਜੀਵਨ ਰੋੜ ਵਿੱਚ ਰੁੜੀ ਜਾਵਾਂਗੇ ਅਤੇ ਦੁੱਖ ਕਲੇਸ਼ ਭੋਗੀ ਜਾਵਾਂਗੇ। ਪਿਛਲੇ ਭਾਗ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਜੀਵ ਲਈ ਇਸ ਆਤਮਕ ਜੀਵਨ ਸੇਧ ਦਾ ਨਿਰਣਾ, ਚੁਣੌਤੀ, ਚਾਓ, ਉੱਦਮ, ਨਿਸ਼ਚਾ, ਸ਼ਰਧਾ, ਕਮਾਈ ਕਰਨ ਵਿੱਚ ਸਾਧ ਸੰਗਤ ਦੀ ਅਗਵਾਈ ਅਤੇ ਸਹਾਇਤਾ ਦੀ ਅਤਿਅੰਤ ਲੋੜ ਹੈ। ਹਾਂਜੀ, ਜੀਵ ਲਈ ਇਸ ਆਤਮਕ ਜੀਵਨ ਸੇਧ ਦਾ ਨਿਰਣਾ, ਚੁਣੌਤੀ, ਉੱਦਮ, ਚਾਓ, ਨਿਸ਼ਚਾ, ਸ਼ਰਧਾ ਅਤੇ ਕਮਾਈ ਲਈ ਸਾਧ ਸੰਗਤ ਦੀ ਅਗਵਾਈ ਅਤੇ ਸਹਾਇਤਾ ਦੀ ਅਤਿਅੰਤ ਲੋੜ ਹੈ। ਸਾਰੀਆਂ ਨੀਵੀਆਂ ਭਾਵਨਾਵਾਂ ਸਾਡੀ ਗੁੱਜੀ ਅੰਦਰਲੀ ਅਗਨੀ ਦਾ ਪ੍ਰਤੀਕ ਅਤੇ ਪ੍ਰਗਟਾਵਾ ਹਨ। ਗੁਰਬਾਣੀ ਦੀ ਰੋਸ਼ਨੀ ਅਤੇ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਦੁਆਰਾ ਹੀ ਜੀਵ ਨੂੰ ਸੋਝੀ ਅਤੇ ਨਿਸ਼ਚਾ ਹੋ ਸਕਦਾ ਹੈ ਕਿ ਉਸਦੇ ਅੰਦਰ ਵੀ ਇਹ ਗੁੱਜੀ ਮਾਨਸਿਕ ਅੱਗ ਮੌਜੂਦ ਹੈ। ਹਾਂਜੀ, ਗੁਰਬਾਣੀ ਦੀ ਰੋਸ਼ਨੀ ਅਤੇ ਸਾਧ ਸੰਗਤ, ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਦੁਆਰਾ ਜੀਵ ਨੂੰ ਸੋਝੀ ਅਤੇ ਨਿਸ਼ਚਾ ਹੋ ਸਕਦਾ ਹੈ ਕਿ ਉਸਦੇ ਅੰਦਰ ਇਹ ਗੁੱਜੀ ਮਾਨਸਿਕ ਅੱਗ ਮੌਜੂਦ ਹੈ। ਇਸੇ ਲਈ ਗੁਰਬਾਣੀ ਵਿੱਚ ਇਸ ਗੁੱਜੀ ਅੱਗ ਤੋਂ ਬਚਣ ਦਾ ਸਭ ਤੋਂ ਸੌਖਾ ਅਤੇ ਅਸਰਦਾਰਦਾਇਕ ਸਾਧਨ ਸਾਧ ਸੰਗਤ ਹੀ ਦੱਸਿਆ ਗਿਆ ਹੈ। ਦੀਨ ਦਿਆਲ ਕਿਰਪਾਲ ਪ੍ਰਭ ਨਾਨਕ, ਸਾਧ ਸੰਗ ਮੇਰੀ ਜਲਨ ਬੁਝਾਈ, ਪਯੋ ਕਿਰਪਾਲ ਸਤਸੰਗ ਮਿਲਾਇਆ, ਬੂਝੀ ਤਪਤ ਕਰੈ ਪਿਰ ਪਾਇਆ। ਸੱਚੀ ਸੁੱਚੀ ਆਤਮਕ ਸਾਧ ਸੰਗਤ ਵਿੱਚ ਇਸ ਗੁੱਜੀ ਮਾਨਸਿਕ ਅੱਗ ਦੀ ਬਾਬਤ ਸੋਝੀ ਆਵੇਗੀ, ਗਿਆਨ ਹੋਵੇਗਾ, ਮਨ ਇਕੱਠਾ ਹੋਵੇਗਾ, ਮਨ ਸ਼ਾਂਤ ਹੋਵੇਗਾ, ਮਨ ਠੰਡਾ ਹੋਵੇਗਾ, ਸੇਵਾ ਕਰਨ ਦੀ ਜਾਚ ਆਵੇਗੀ। ਸੱਚੀ ਸੁੱਚੀ ਆਤਮਕ ਸਾਧ ਸੰਗਤ ਵਿੱਚ ਸੇਵਾ ਕਰਨ ਦੀ ਜਾਚ ਆਵੇਗੀ, ਦੈਵੀ ਭਾਵਨਾਵਾਂ ਉਤਪੰਨ ਹੋਣਗੀਆਂ। ਹਾਂਜੀ, ਸਿਮਰਨ ਦਾ ਚਾਅ ਉੱਠੇਗਾ, ਮਨ ਰਹਿਸ ਵਿੱਚ ਆਵੇਗਾ, ਪ੍ਰੇਮ ਸਵੈਪਨਾ ਦਾ ਰਸ ਮਾਣੇਗਾ, ਪਿਰਮ ਰਸ ਵਿੱਚ ਮਸਤ ਹੋਵੇਗਾ, ਸ਼ਬਦ ਸੁਰਤ ਦਾ ਮੇਲ ਹੋਵੇਗਾ, ਨਾਮ ਰਸਾਇਣ ਦੀ ਬਖਸ਼ਿਸ਼ ਹੋਵੇਗੀ, ਚਰਨ ਸਰਨ ਪ੍ਰਾਪਤ ਹੋਵੇਗੀ। ਸੱਚੀ ਸੁੱਚੀ ਆਤਮਕ ਸਾਧ ਸੰਗਤ ਵਿੱਚ ਐਸੀਆਂ ਇਲਾਹੀ ਬਰਕਤਾਂ ਵਾਲੀ ਸਾਧ ਸੰਗਤ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ, ਊਹਾਂ ਜਪੀਏ ਕੇਵਲ ਨਾਮ, ਸਾਧੂ ਸੰਗਤ ਪਾਰ ਗ੍ਰਾਮ। ਸਾਧ ਸੰਗਤ ਤੋਂ ਬਗੈਰ ਸਾਡਾ ਮਨ ਇਸ ਗੁੱਜੀ ਮਾਨਸਿਕ ਅਗਨੀ ਤੋਂ ਬਚ ਨਹੀਂ ਸਕਦਾ ਅਤੇ ਨਾ ਹੀ ਇਸ ਅਗਨ ਸੋਖ ਸਾਗਰ ਵਿੱਚੋਂ ਨਿਕਲ ਸਕਦਾ ਹੈ। ਮਹਾਂ ਅਪਾਗ ਅਪਾਗ ਹੈ ਜਿਨ ਕੇ ਤਿੰਨ ਸਾਧੂ ਧੂਰ ਨਾ ਪੀਜੈ, ਤਿਨ ਤਿਸਨਾ ਜਲਤ ਜਲਤ ਨੀ ਬੂਝੈ ਡੰਡ ਧਰਮ ਰਾਏ ਕਾ ਦੀਜੈ। ਇਸੇ ਕਰਕੇ ਗੁਰਬਾਣੀ ਵਿੱਚ ਇਸ ਅੰਦਰਲੀ ਮਾਨਸਿਕ ਅਗਨੀ ਨੂੰ ਬੁਝਾਉਣ ਲਈ ਸਭ ਤੋਂ ਸੌਖਾ ਅਤੇ ਸਭ ਤੋਂ ਜ਼ਰੂਰੀ ਸਾਧਨ ਸਾਧ ਸੰਗਤੀ ਦੱਸਿਆ ਗਿਆ ਹੈ। ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ। ਅਗਨ ਸਾਗਰ ਪਏ ਸੀਤਲ, ਸਾਧ ਅੰਚਲ ਗਹਿ ਰਹੇ। ਠਾਂਡ ਪਰੀ ਸੰਤੈ ਸੰਗ ਬਸਿਆ, ਅੰਮ੍ਰਿਤ ਨਾਮ ਤਹਾਂ ਜੀ ਰਸਿਆ। ਸੰਤ ਸੰਗ ਜਾਂ ਕਾ ਮਨ ਸੀਤਲ, ਉਹ ਜਾਣੇ ਸਗਲੀ ਠਾਂਡੀ। ਪਰ ਸਾਧ ਸੰਗਤ ਅਥਵਾ ਸਤਸੰਗਤ ਦੀ ਬਾਬਤ ਵੀ ਭੁਲੇਖੇ ਪਏ ਹੋਏ ਹਨ। ਇਹਨਾਂ ਭੁਲੇਖਿਆਂ ਦਾ ਨਿਰਣਾ ਕਰਨ ਦੀ ਲੋੜ ਹੈ। ਆਮ ਤੌਰ 'ਤੇ ਬੰਦਿਆਂ ਦੇ ਇਕੱਠ ਨੂੰ ਸਾਧ ਸੰਗਤ ਜਾਂ ਸਤਸੰਗਤ ਕਿਹਾ ਜਾਂਦਾ ਹੈ। ਆਮ ਤੌਰ 'ਤੇ ਬੰਦਿਆਂ ਦੇ ਇਕੱਠ ਨੂੰ ਸਾਧ ਸੰਗਤ ਜਾਂ ਸਤਸੰਗਤ ਕਿਹਾ ਜਾਂਦਾ ਹੈ, ਪਰ ਗੁਰਬਾਣੀ ਦੇ ਆਸ਼ੇ ਅਨੁਸਾਰ ਬਖਸ਼ੀਆਂ ਹੋਇਆਂ ਮਹਾਂਪੁਰਖਾਂ, ਸੰਤਾਂ, ਸਾਧਾਂ, ਭਗਤਾਂ, ਸਿਮਰਨ ਵਾਲਿਆਂ ਸ਼ਬਦ ਸੁਰਤ ਵਿੱਚ ਪਰੋਤੇ ਹੋਏ, ਅਨਹਦ ਸ਼ਬਦ ਵਿੱਚ ਲੀਨ ਹੋਏ, ਗੁਰੂ ਪਿਆਰ ਵਿੱਚ ਰੰਗੇ ਹੋਏ, ਬੈ ਖਰੀਦ ਹੋਏ ਸੇਵਕਾਂ, ਨਾਨਕ ਕਰਕੇ ਗੋਲੇ ਹੋਇਆਂ, ਪ੍ਰੇਮ ਸਵੈਪਨਾ ਦੀ ਮਸਤੀ ਵਾਲੇ, ਪ੍ਰੇਮ ਰਸ ਵਿੱਚ ਖੀਵੇ ਹੋਏ, ਪਿਰਮ ਪਿਆਲੇ ਨਾਲ ਨਸ਼ਈ ਹੋਏ, ਚੁੱਪ ਪ੍ਰੀਤ ਵਿੱਚ ਮਤਵਾਰੇ ਹੋਏ, ਗੁਰਮੁਖ ਪਿਆਰਿਆਂ ਦੀ ਸੰਗਤ ਨੂੰ ਹੀ ਸਤਸੰਗਤ, ਸਾਧ ਸੰਗਤ, ਸੰਤ ਮੰਡਲੀ, ਦੈਵੀ ਸੰਗਤ, ਉੱਚੀ ਸੰਗਤ, ਸੁੱਚੀ ਸੰਗਤ, ਆਤਮ ਸੰਗਤ, ਸੰਤ ਸਜਨ ਪਰਿਵਾਰ ਕਿਹਾ ਜਾ ਸਕਦਾ ਹੈ। ਗੁਰਬਾਣੀ ਵਿੱਚ ਐਸੀ ਆਤਮਕ ਸਾਧ ਸੰਗਤ ਦੀ ਇਸ ਤਰ੍ਹਾਂ ਵਡਿਆਈ ਕੀਤੀ ਗਈ ਹੈ। ਤਨ ਤਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪਏ ਚੀਤਾ। ਭੇਟਤ ਸੰਗ ਪਾਰ ਬ੍ਰਹਮ ਚਿਤ ਆਇਆ, ਸੰਗਤ ਕਰਤ ਸੰਤੋਖ ਮਨ ਪਾਇਆ। ਸੰਤ ਮੰਡਲ ਮੈਂ ਹਰ ਮਨ ਵਸੈ, ਸੰਤ ਮੰਡਲ ਮੈਂ ਦੁਰਤ ਸਭ ਨਸੈ, ਸੰਤ ਮੰਡਲ ਮੈਂ ਨਿਰਮਲ ਰੀਤ, ਸੰਤ ਸੰਗ ਹੋਏ ਏਕ ਪ੍ਰੀਤ। ਸੰਤ ਮੰਡਲ ਤਹਾਂ ਕਾ ਨਾਉ, ਪਾਰ ਬ੍ਰਹਮ ਕੇਵਲ ਗੁਣ ਗਾਉ। ਮੇਰਾ ਮਨ ਸਾਧ ਜਿਨਾ ਮਿਲ ਹਰਿਆ, ਹਉ ਬਲ 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 ਸਾਧ ਜਿਨਾ ਕੋ, ਮਿਲ ਸੰਗਤ ਪਾਰ ਉਤਰਿਆ। ਹਰ ਕੇ ਸੰਤ ਸੰਤ ਪਲ ਨੀਕੇ, ਮਿਲ ਸੰਤ ਜਿਨਾ ਮਲ ਲਈਆ, ਹਉਮੈ ਦੁਰਤ ਗਿਆ ਸਭ ਨੀਕਰ, ਜਿਉ ਸਾਬਨ ਕਾਪਰ ਕਰਿਆ। ਪਰ ਐਸੀ ਉੱਚੀ ਸੁੱਚੀ ਆਤਮਕ ਸੰਗਤ, ਹਾਂਜੀ ਐਸੀ ਉੱਚੀ ਸੁੱਚੀ ਆਤਮਕ ਸੰਗਤ ਗੁਰੂ ਦੀ ਕਿਰਪਾ ਨਾਲ ਹੀ ਮਿਲਦੀ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ, ਤਿਉਂ ਤਿਉਂ ਹਰਸਿਓ ਰੰਗ। ਕਿਰਪਾ ਨਿਧ ਕਿਰਪਾਲ ਧਿਆਵੋ, ਸਾਧ ਸੰਗ ਤਾਂ ਬੈਠਣ ਪਾਵੋ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੈ ਕਰਮਾ, ਕਉ ਨਾਨਕ ਤਿਸ ਪਇਓ ਪ੍ਰਾਪਤ, ਜਿਸ ਪੂਰਬ ਲਿਖੇ ਕਾ ਲਹਿਣਾ। ਪਰ ਦੁਨੀਆਂ ਵਿੱਚ ਐਸੇ ਗੁਰਮੁਖ ਜਨ ਵਿਰਲੇ ਹੀ ਹੁੰਦੇ ਹਨ। ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਿਹਾ ਰੀ। ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਜੇ, ਮਿੱਤਰ ਅਸਾਡੜੇ ਸੇਈ, ਹਉ ਡੁਡੇਂਦੀ ਜਗ ਸਬਾਇਆ, ਜਨ ਨਾਨਕ ਵਿਰਲੇ ਕੇਈ। ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ। ਐਸੀ ਉੱਚੀ ਸੁੱਚੀ ਨਾਮ ਰਸ ਆਤਮ ਰੰਗ, ਜਿਉਂਦੀ ਜਾਗਦੀ ਥਰ ਥਰਾਉਂਦੀ, ਰੁਨ ਚੁਨ ਲਾਉਂਦੀ, ਆਤਮ ਛੋ ਚੋ ਪ੍ਰੀਤ ਵਾਲੀ ਸੰਤ ਮੰਡਲੀ ਨੂੰ ਹੀ ਸਾਧ ਸੰਗਤ ਮੰਨਿਆ ਗਿਆ ਹੈ। ਐਸੀ ਸਾਧ ਸੰਗਤ ਦੇ ਆਤਮ ਪ੍ਰਭਾਵ ਵਿੱਚ ਜਗਿਆਸੂਆਂ ਦੇ ਮਨਾਂ ਦੀਆਂ ਬਿਰਤੀਆਂ ਦੁਨੀਆ ਵੱਲੋਂ ਮੁੜਦੀਆਂ ਹਨ ਅਤੇ ਆਪਣੇ ਆਪੇ ਵਿੱਚ ਜੁੜਦੀਆਂ ਹਨ। ਹਾਂਜੀ, ਐਸੇ ਸਾਧ ਸੰਗਤ ਦੇ ਆਤਮ ਪ੍ਰਭਾਵ ਵਿੱਚ ਜਗਿਆਸੂ ਦੇ ਮਨਾਂ ਦੀਆਂ ਬਿਰਤੀਆਂ ਦੁਨੀਆ ਵੱਲੋਂ ਮੁੜਦੀਆਂ ਹਨ ਅਤੇ ਆਪਣੇ ਆਪੇ ਵਿੱਚ ਜੁੜਦੀਆਂ ਹਨ। ਅਨਹਦ ਸ਼ਬਦ ਦੀ ਰੁਨਚੁਨ ਛਿੜਦੀ ਹੈ ਅਤੇ ਮਨ ਠੰਡਾ ਹੁੰਦਾ ਹੈ, ਮਨ ਟੁੰਬਿਆ ਜਾਂਦਾ ਹੈ। ਆਤਮ ਛੋਹ ਦੀ ਕੰਬਣੀ ਛਿੜਦੀ ਹੈ, ਕੰਬਣੀ ਵਿੱਚ ਰੁਨਚੁਨ ਮਹਿਸੂਸ ਹੁੰਦੀ ਹੈ, ਅੰਤਰ ਆਤਮੇ ਵੱਲ ਖਿੱਚ ਪੈਂਦੀ ਹੈ। ਹਾਂਜੀ, ਅੰਤਰ ਆਤਮੇ ਵੱਲ ਖਿੱਚ ਪੈਂਦੀ ਹੈ, ਪਿਆਰ ਦੀਆਂ ਤਰਬਾਂ ਟੁੰਬੀਆਂ ਜਾਂਦੀਆਂ ਹਨ, ਪ੍ਰੇਮ ਸਵੈਪਨਾ ਦੀ ਸੂਖਮ ਥਰਥਰਾਹਟ ਹੁੰਦੀ ਹੈ, ਆਤਮ ਪਿਆਰ ਖਿੱਚ ਖਾਂਦਾ ਹੈ, ਪ੍ਰੀਤ ਵਲਵਲਿਆਂ ਦੀਆਂ ਉਡਾਰੀਆਂ ਲੱਗਦੀਆਂ ਹਨ, ਪ੍ਰੇਮ ਪ੍ਰਕਾਸ਼ ਵਿੱਚ ਲੀਨ ਹੁੰਦਾ ਹੈ, ਪ੍ਰੇਮ ਰਸ ਦੇ ਸੂਖਮ ਤਰੰਗ ਮਾਣਦਾ ਹੈ, ਇਲਾਹੀ ਰਾਗ ਦੀ ਧੁਨੀ ਛਿੜਦੀ ਹੈ, ਅਨਹਦ ਧੁਨੀ ਸੁਣਾਈ ਦਿੰਦੀ ਹੈ, ਇਲਾਹੀ ਨਾਦ ਵਿੱਚ ਮਗਨਤਾ ਆਉਂਦੀ ਹੈ, ਮਗਨਤਾ ਵਿੱਚ ਬੇਖੁਦੀ ਹੁੰਦੀ ਹੈ, ਬੇਖੁਦੀ ਵਿੱਚ ਬਿਸਮਾਦ ਹੁੰਦਾ ਹੈ, ਪ੍ਰੇਮ ਪਿਆਲੇ ਦੀ ਖੁਮਾਰੀ ਚੜ੍ਹਦੀ ਹੈ, ਖੁਮਾਰੀ ਵਿੱਚ ਅੱਖਾਂ ਨਸ਼ਈ ਹੋ ਜਾਂਦੀਆਂ ਹਨ, ਨਸ਼ਈ ਅੱਖਾਂ ਵਿੱਚ ਆਤਮਕ ਚਮਕ ਹੁੰਦੀ ਹੈ, ਚਮਕਦੀਆਂ ਅੱਖਾਂ ਵਿੱਚ ਬਿਨੋਦੀ ਹੁੰਦੀ ਹੈ, ਬਿਨੋਦੀ ਅੱਖਾਂ ਵਿੱਚ ਪਿਆਰ ਦੀ ਝਲਕ ਹੁੰਦੀ ਹੈ, ਪਿਆਰ ਦੀ ਝਲਕ ਵਿੱਚ ਖਿੱਚ ਹੁੰਦੀ ਹੈ, ਇਲਾਹੀ ਚਣਕ ਵਿੱਚ ਅਜਲਾਹਾਂ ਦੇ ਸੁਨੇਹੇ ਹੁੰਦੇ ਹਨ। ਹਾਂਜੀ, ਇਲਾਹੀ ਚਲਕ ਵਿੱਚ ਅਜਲਾਹਾਂ ਦੇ ਸੁਨੇਹੇ ਹੁੰਦੇ ਹਨ, ਇਲਾਹੀ ਸੁਨੇਹਿਆਂ ਵਿੱਚ ਸ਼ਬਦ ਦਾ ਪ੍ਰਕਾਸ਼ ਹੁੰਦਾ ਹੈ, ਸ਼ਬਦ ਦੇ ਪ੍ਰਕਾਸ਼ ਵਿੱਚ ਨਾਮ ਦਾ ਰਸ ਹੁੰਦਾ ਹੈ, ਚੁੱਪ ਪ੍ਰੀਤ ਦੇ ਸੌਦੇ ਹੁੰਦੇ ਹਨ, ਆਤਮ ਰੰਗ ਦਾ ਵਪਾਰ ਹੁੰਦਾ ਹੈ, ਮਹਾਰਸ ਦੀ ਲੇਵਾ ਦੇਵੀ ਹੁੰਦੀ ਹੈ, ਨੌਨਿਦ ਨਾਮ ਦੀ ਸਾਂਝ ਹੁੰਦੀ ਹੈ, ਅੰਮ੍ਰਿਤ ਨਾਮ ਭੋਜਨ ਵਰਤਦਾ ਹੈ, ਖਾਵੇ ਖਰਚੇ ਰਲ ਮਿਲ ਭਾਈ ਦਾ ਵਰਤਾਰਾ ਹੁੰਦਾ ਹੈ, ਮਨ ਨੂੰ ਨਾਵੇ ਕਾ ਰੰਗ ਚੜ੍ਹਦਾ ਹੈ। ਹਾਂਜੀ, ਮਨ ਨੂੰ ਨਾਵੇ ਕਾ ਰੰਗ ਚੜ੍ਹਦਾ ਹੈ। ਸਾਧ ਸੰਗਤ ਦੇ ਦਮਨ ਅਥਵਾ ਆਤਮਕ ਅਸਰ ਨੂੰ ਇਉਂ ਸਪਸ਼ਟ ਕੀਤਾ ਜਾਂਦਾ ਹੈ। ਗੁਰਮੁਖ ਪਿਆਰਿਆਂ ਦਾ ਮੇਲ ਹੀ ਖਿਆਲਾਂ ਦੇ ਵਟਾਂਦਰੇ ਜਾਂ ਪ੍ਰਚਾਰ ਦਾ ਸੌਖਾ ਅਤੇ ਅਸਰਦਾਇਕ ਸਾਧਨ ਹੈ। ਗੁਰਮੁਖ ਪਿਆਰਿਆਂ ਦਾ ਮੇਲ ਇੱਕ ਦੂਜੇ ਦੇ ਮਨਾਂ ਉੱਤੇ ਖਿਆਲਾਂ ਦਾ ਪ੍ਰਭਾਵ ਪਾਉਣ ਲਈ ਇੱਕ ਪਾਸੇ ਖਿਆਲਾਂ ਦੀ ਦ੍ਰਿੜਤਾ ਅਤੇ ਸ਼ਰਧਾ ਭਾਵਨੀ ਦੀ ਤੀਬਰਤਾ ਅਤੇ ਦੂਜੇ ਪਾਸੇ ਗ੍ਰਹਿਣ ਕਰਨ ਦੀ ਸ਼ਕਤੀ ਲੋੜੀਂਦੀ ਹੈ। ਹਾਂਜੀ, ਇੱਕ ਦੂਜੇ ਦੇ ਮਨਾਂ ਉੱਤੇ ਖਿਆਲਾਂ ਦੇ ਪ੍ਰਭਾਵ ਪਾਉਣ ਲਈ ਇੱਕ ਪਾਸੇ ਖਿਆਲਾਂ ਦੀ ਦ੍ਰਿੜਤਾ ਅਤੇ ਸ਼ਰਧਾ ਭਾਵਨੀ ਦੀ ਤੀਬਰਤਾ ਅਤੇ ਦੂਜੇ ਪਾਸੇ ਗ੍ਰਹਿਣ ਕਰਨ ਦੀ ਸ਼ਕਤੀ ਲੋੜੀਂਦੀ ਹੈ। ਦ੍ਰਿੜ ਵਿਸ਼ਵਾਸ ਅਤੇ ਡੂੰਘੀ ਸ਼ਰਧਾ ਭਾਵਨੀ ਵਾਲੇ ਮਨਾਂ ਦੇ ਪ੍ਰਭਾਵ ਨਾਲ ਸਧਾਰਨ ਮਨਾਂ ਉੱਤੇ ਵੀ ਸਹਿਜ ਹੀ ਅਸਰ ਪੈਂਦਾ। ਹਾਂਜੀ, ਦ੍ਰਿੜ ਵਿਸ਼ਵਾਸ ਅਤੇ ਡੂੰਘੀ ਸ਼ਰਧਾ ਭਾਵਨੀ ਵਾਲੇ ਮਨਾਂ ਦੇ ਪ੍ਰਭਾਵ ਨਾਲ ਸਧਾਰਨ ਮਨਾਂ ਉੱਤੇ ਸਹਿਜ ਹੀ ਅਸਰ ਪੈਂਦਾ। ਕਿਸੇ ਸੰਗਤ ਦੇ ਇਕੱਠ ਵਿੱਚ ਜਿੱਥੇ ਜ਼ੁਬਾਨੀ ਦਿਮਾਗੀ ਪ੍ਰਚਾਰ ਦਾ ਅਸਰ ਥੋੜ੍ਹੇ ਚਿਰ ਲਈ ਓਪਰਾ ਜਿਹਾ ਹੁੰਦਾ ਹੈ, ਉੱਥੇ ਆਤਮਕ ਜੀਵਨ ਵਾਲੇ ਮਹਾਂਪੁਰਖਾਂ ਦੀ ਸੰਗਤ ਵਿੱਚ ਸ਼ਾਮਲ ਹੋਣ ਨਾਲ ਹੀ ਉਹਨਾਂ ਦੇ ਜੀਵਨ ਵਿੱਚੋਂ ਉਪਜਦੀਆਂ ਤੀਖਣ ਆਤਮਕ ਕਿਰਨਾਂ ਜਗਿਆਸੂ ਦੀਆਂ ਰੂਹਾਂ ਨੂੰ ਟੁੰਬ ਕੇ ਚੁੱਪ ਚੁਪੀਤੇ ਹੀ ਉਹਨਾਂ ਦਾ ਜੀਵਨ ਬਦਲ ਸਕਦੀਆਂ ਹਨ। ਹਾਂਜੀ, ਆਤਮਕ ਜੀਵਨ ਵਾਲੇ ਮਹਾਂਪੁਰਖਾਂ ਦੀ ਸੰਗਤ ਵਿੱਚ ਸ਼ਾਮਲ ਹੋਣ ਨਾਲ ਉਹਨਾਂ ਦੇ ਜੀਵਨ ਵਿੱਚੋਂ ਉਪਜਦੀਆਂ ਤੀਖਣ ਆਤਮਕ ਕਿਰਨਾਂ ਜਗਿਆਸੂ ਦੀਆਂ ਰੂਹਾਂ ਨੂੰ ਟੁੰਬ ਕੇ ਚੁੱਪ ਚੁਪੀਤੇ ਹੀ ਉਹਨਾਂ ਦਾ ਜੀਵਨ ਬਦਲ ਸਕਦੀਆਂ ਹਨ। ਇਹੀ ਅਸੂਲ ਮਹਾਂਪੁਰਖਾਂ ਦੀਆਂ ਲੇਖਣੀਆਂ 'ਤੇ ਵੀ ਕੱਟਦਾ ਹੈ। ਹਾਂਜੀ, ਇਹੀ ਅਸੂਲ ਮਹਾਂਪੁਰਖਾਂ ਦੀਆਂ ਲੇਖਣੀਆਂ 'ਤੇ ਵੀ ਕੱਟਦਾ ਹੈ, ਜੋ ਕਿ ਉਹਨਾਂ ਦੇ ਆਤਮਕ ਅਨੁਭਵੀ ਗਿਆਨ ਅਤੇ ਦ੍ਰਿੜ ਸ਼ਰਧਾ ਭਾਵਨੀ ਤੋਂ ਉਪਜਦੀਆਂ ਹਨ। ਇਹੀ ਅਸੂਲ ਮਹਾਂਪੁਰਖਾਂ ਦੀਆਂ ਲੇਖਣੀਆਂ 'ਤੇ ਵੀ ਕੱਟਦਾ ਹੈ, ਜੋ ਕਿ ਉਹਨਾਂ ਦੇ ਆਤਮਕ ਅਨੁਭਵੀ ਗਿਆਨ ਅਤੇ ਦ੍ਰਿੜ ਸ਼ਰਧਾ ਭਾਵਨੀ ਤੋਂ ਉਪਜਦੀਆਂ ਹਨ। ਇਹ ਲੇਖਣੀਆਂ ਆਤਮਕ ਮੰਡਲ ਦੇ ਅਨੁਭਵੀ ਪ੍ਰਕਾਸ਼ ਦਾ ਪ੍ਰਗਟਾਵਾ ਹੁੰਦੀਆਂ ਹਨ ਅਤੇ ਸਦਾ ਨਿਰੋਲ, ਸਦਾ ਨਿਰਮਲ ਸਜਰੀਆਂ ਇਲਾਹੀ ਕਿਰਨਾਂ ਹੁੰਦੀਆਂ ਹਨ। ਹਾਂਜੀ, ਮਹਾਂਪੁਰਖਾਂ ਦੀਆਂ ਲੇਖਣੀਆਂ ਸਦਾ ਨਿਰੋਲ, ਨਿਰਮਲ ਸਜਰੀਆਂ ਇਲਾਹੀ ਕਿਰਨਾਂ ਹੁੰਦੀਆਂ ਹਨ, ਜੋ ਹੋਰਨਾਂ ਰੂਹਾਂ ਨੂੰ ਟੁੰਬਣ ਅਤੇ ਆਤਮਕ ਚਿਣਗ ਨਾਲ ਜਗਾਉਣ ਦੀ ਸ਼ਕਤੀ ਰੱਖਦੀਆਂ ਹਨ। ਜੇਕਰ ਸ਼ਕਤੀਸ਼ਾਲੀ ਮਨ ਸਧਾਰਨ ਮਨਾਂ ਦੇ ਦਿਮਾਗੀ ਵਲਵਲਿਆਂ ਦੀ ਸਤਾ ਉੱਤੇ ਇਤਨਾ ਅਸਰ ਪਾ ਸਕਦਾ ਹੈ, ਤਾਂ ਬਖਸ਼ੇ ਹੋਏ ਆਤਮਕ ਜੀਵਨ ਵਾਲੇ ਮਹਾਂਪੁਰਖਾਂ ਦੀਆਂ ਇਲਾਹੀ ਕਿਰਨਾਂ ਜਗਿਆਸੂ ਦੀਆਂ ਰੂਹਾਂ ਨੂੰ ਆਤਮ ਛੋਹ ਦੁਆਰਾ ਚੁੱਪ ਚੁਪੀਤੇ ਹੀ ਲਾਗ ਦੁਆਰਾ ਟੁੰਬ ਕੇ ਜਗਾ ਕੇ ਇਲਾਹੀ ਪ੍ਰਕਾਸ਼ ਮੰਡਲ ਵਿੱਚ ਪਹੁੰਚਾਉਣ ਦੀ ਸ਼ਕਤੀ ਰੱਖਦੀਆਂ ਹਨ। ਬਖਸ਼ੇ ਹੋਏ ਆਤਮਕ ਜੀਵਨ ਵਾਲੇ ਮਹਾਂਪੁਰਖਾਂ ਦੀਆਂ ਇਲਾਹੀ ਕਿਰਨਾਂ ਜਗਿਆਸੂ ਦੀਆਂ ਰੂਹਾਂ ਨੂੰ ਆਤਮ ਛੋਹ ਦੁਆਰਾ ਚੁੱਪ ਪ੍ਰੀਤ ਦੀ ਲਾਗ ਦੁਆਰਾ ਟੁੰਬ ਕੇ ਜਗਾ ਕੇ ਇਲਾਹੀ ਪ੍ਰਕਾਸ਼ ਮੰਡਲ ਵਿੱਚ ਪਹੁੰਚਾਉਣ ਦੀ ਸ਼ਕਤੀ ਰੱਖਦੀਆਂ ਹਨ। ਅਸਥੂਲ ਪੱਧਰ ਅਤੇ ਜੇਕਰ ਲੇਜ਼ਰ ਰੇਜ਼ ਧਾਤ ਦੀਆਂ ਮੋਟੀਆਂ ਚਾਦਰਾਂ ਨੂੰ ਵਿੰਨ ਸਕਦੀਆਂ ਹਨ ਅਤੇ ਪਰਮਾਣੂ ਬੰਬ ਤੋਂ ਨਿਕਲੀਆਂ ਹੋਈਆਂ ਰੇਡੀਓ ਧਾਰਮਿਕ ਕਿਰਨਾਂ, ਰੇਡੀਓ ਐਕਟਿਵ ਰੇਜ਼ ਇਤਨੀ ਬਰਬਾਦੀ ਕਰ ਸਕਦੀਆਂ ਹਨ, ਤਾਂ ਬਖਸ਼ੇ ਹੋਏ ਮਹਾਂਪੁਰਖਾਂ ਅਥਵਾ ਸਤਸੰਗਤ ਵਿੱਚੋਂ ਨਿਕਲਦੀਆਂ ਤੀਖਣ ਆਤਮਕ ਕਿਰਨਾਂ ਵੀ ਮਾਇਆ ਦੇ ਮੋਟੇ ਸਬਲ ਮਾਨਸਿਕ ਛੋੜ ਅਥਵਾ ਭਰਮ ਦੇ ਕਾਲੇ ਬੋਲੇ ਬੱਦਲ ਚੀਰ ਕੇ ਜੀਵ ਦੀ ਆਤਮਾ ਨੂੰ ਛੋਹ ਸਕਦੀਆਂ ਹਨ ਅਤੇ ਆਤਮਕ ਪ੍ਰਕਾਸ਼ਮਈ ਮੰਡਲ ਦਾ ਚਲਕਾਰਾ ਦਿਖਾ ਸਕਦੀਆਂ ਹਨ। ਇਸ ਤਰ੍ਹਾਂ ਆਤਮਕ ਜੀਵਨ ਤੋਂ ਉਪਜੀਆਂ ਕਿਰਨਾਂ ਜਗਿਆਸੂ ਦੀ ਰੂਹ ਨੂੰ ਚੁੱਪ ਚੁਪੀਤੇ ਹੀ ਬਦਲ ਦਿੰਦੀਆਂ ਹਨ। ਹਾਂਜੀ, ਇਸ ਤਰ੍ਹਾਂ ਆਤਮਕ ਜੀਵਨ ਤੋਂ ਉਪਜੀਆਂ ਕਿਰਨਾਂ ਜਗਿਆਸੂ ਦੀ ਰੂਹ ਨੂੰ ਚੁੱਪ ਚੁਪੀਤੇ ਹੀ ਬਦਲ ਦਿੰਦੀਆਂ ਹਨ ਅਤੇ ਉਹਨਾਂ ਦਾ ਆਤਮਕ ਮੰਡਲ ਵਿੱਚ ਨਵਾਂ ਜਨਮ ਆਉਂਦਾ ਹੈ। ਪੰਜ ਪਿਆਰਿਆਂ ਦੁਆਰਾ ਅੰਮ੍ਰਿਤ ਛਕਾਉਣਾ ਵੀ ਗੁਰਮਤਿ ਦੇ ਇਸੇ ਅਸੂਲ ਉੱਤੇ ਆਧਾਰਿਤ ਹੈ। ਹਾਂਜੀ, ਪੰਜ ਪਿਆਰਿਆਂ ਦੁਆਰਾ ਅੰਮ੍ਰਿਤ ਛਕਾਉਣਾ ਵੀ ਗੁਰਮਤਿ ਦੇ ਇਸੇ ਅਸੂਲ ਉੱਤੇ ਆਧਾਰਿਤ ਹੈ। ਆਤਮਕ ਮੰਡਲ ਵਿੱਚ ਦਾਖਲ ਹੋਣ ਲਈ ਇਹ ਉੱਚੀ ਸੁੱਚੀ ਸੌਖੀ ਜੁਗਤ ਹੈ, ਪਰ ਇਸ ਦੀ ਕੀਮਤ, ਹਾਂਜੀ, ਇਸ ਦੀ ਕੀਮਤ ਆਪ ਗਵਾਏ ਸੇਵਾ ਕਰੇ ਹੈ। ਇਹੋ ਜੇ ਉੱਚੇ ਸੁੱਚੇ ਆਤਮਕ ਜੀਵਨ ਵਾਲੇ ਬਖਸ਼ੇ ਹੋਏ ਮਹਾਂਪੁਰਖ ਵਿਰਲੇ ਹੀ ਹੁੰਦੇ ਹਨ ਅਤੇ ਉਹਨਾਂ ਦੀ ਪਹਿਚਾਣ ਅਤੇ ਮੇਲ ਜਾਂ ਸੰਗਤ ਭਾਗਾਂ ਵਾਲੀਆਂ ਰੂਹਾਂ ਨੂੰ ਪ੍ਰਾਪਤ ਹੁੰਦੀ ਹੈ। ਇਹੋ ਜੇ ਉੱਚੇ ਸੁੱਚੇ ਆਤਮਕ ਜੀਵਨ ਵਾਲੇ ਬਖਸ਼ੇ ਹੋਏ ਮਹਾਂਪੁਰਖ ਵਿਰਲੇ ਹੀ ਹੁੰਦੇ ਹਨ ਅਤੇ ਉਹਨਾਂ ਦੀ ਪਹਿਚਾਣ ਅਤੇ ਮੇਲ ਜਾਂ ਸੰਗਤ ਭਾਗਾਂ ਵਾਲੀਆਂ ਰੂਹਾਂ ਨੂੰ ਪ੍ਰਾਪਤ ਹੁੰਦੀ ਹੈ। ਇਸ ਹਕੀਕਤ ਨੂੰ ਹੇਠ ਲਿਖੇ ਗੁਰਬਾਣੀ ਦੇ ਫੁਰਮਾਨ ਸੁੱਤੇ ਸਿੱਧ ਸਪਸ਼ਟ ਕਰ ਦਿੰਦੇ ਹਨ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਪੇਟਿਓ ਪੁਰਖ ਰਸਿਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰਸਿਓ ਰੰਗ। ਹੋਂ ਵਾਰੀ ਜਿਉਂ ਵਾਰੀ ਕਲਮੈ ਨਾਮ ਸਮਾਵਣਿਆ, ਹੋਂ ਵਾਰੀ ਜਿਉਂ ਵਾਰੀ ਕਲਮੈ ਨਾਮ ਸੁਣਾਵਣਿਆ, ਸੰਤ ਪਿਆਰੇ ਸੱਚੇ ਤਾਰੇ ਵਡਭਾਗੀ ਦਰਸ਼ਨ ਪਾਵਣਿਆ। ਜੇ ਵਡਭਾਗ ਹੋਵੇ ਵਡ ਮੇਰੇ, ਜਨ ਮਿਲਦਿਆਂ ਢਿੱਲ ਨਾ ਲਾਈਐ। ਜੇ ਵਡਭਾਗ ਹੋਵੇ ਵਡ ਮੇਰੇ, ਜਨ ਮਿਲਦਿਆਂ ਢਿੱਲ ਨਾ ਲਾਈਐ। ਸਤਸੰਗਤ ਮੈਂ ਨਾਮ ਨਿਰਮੋਲਕ ਵੱਡੇ ਭਾਗ ਪਾਇਆ ਜਾਈ, ਸਤਸੰਗਤ ਮੈਂ ਨਾਮ ਨਿਰਮੋਲਕ ਵੱਡੇ ਭਾਗ ਪਾਇਆ ਜਾਈ। ਗੁਰਬਾਣੀ ਵਿਚਾਰ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਕਲ ਤਾਤੀ ਠਾਂਡਾ ਹਰ ਨਾਉ ਪਾਗ ਪੰਜਵਾਂ। ਗੁਰੂ ਰੂਪ ਸਤਸੰਗ ਜੀ ਗੁਰਮੁਖ ਪਿਆਰੇ ਬਾਉ ਜੀਆਂ ਨੇ ਆਪ ਗੁਰਬਾਣੀ ਅਨੁਸਾਰ ਜੀਵਨ ਜਿਉਂ ਕੇ ਸਵਾਸ ਸਵਾਸ ਸਿਮਰਨ ਕਰਕੇ ਗੁਰਬਾਣੀ ਦੇ ਗੁੱਝੇ ਪੇਦਾਂ ਨੂੰ ਆਪਣੇ ਜੀਵਨ ਵਿੱਚ ਕਮਾਉਂਦੇ ਹੋਏ 132 ਅਨੁਭਵੀ ਲੇਖ ਲਿਖੇ ਹਨ। ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ ਦੇ ਵਿਸ਼ੇ 'ਤੇ 8 ਭਾਗ ਹਨ, ਸਿਰਫ 5ਵਾਂ ਭਾਗ ਆਪ ਜੀ ਦੇ ਸਨਮੁਖ ਪੜਿਆ ਗਿਆ ਹੈ। ਇਹ ਸਾਰੇ ਹੀ ਵਿਸ਼ੇ ਬੜੇ ਸੂਖਮ ਹਨ, ਸਿਮਰਨ, ਸੰਗਤ, ਹੁਕਮ, ਸੇਵਾ, ਦੂਜਾ ਭਾਵ, ਧਰਮ ਜਾਂ ਮਜ਼ਹਬ, ਧਰਮ ਪ੍ਰਚਾਰ। ਸੋ ਇਹ ਬੜੀਆਂ ਹੀ ਵਡਮੁੱਲੀਆਂ ਆਤਮਕ ਲਿਖਤਾਂ ਹਨ। ਗੁਰਮੁਖ ਪਿਆਰਿਆਂ ਨੇ ਆਪ ਗੁਰਬਾਣੀ ਅਨੁਸਾਰ ਜੀਵਨ ਜਿਉਂ ਕੇ ਗੁਰਬਾਣੀ ਚੁੱਭੀਆਂ ਲਾਉਂਦੇ ਹੋਏ ਜੋ ਉਹਨਾਂ ਨੂੰ ਖਜ਼ਾਨਾ ਲੱਭਿਆ ਉਹਨਾਂ ਨੇ ਇਹਨਾਂ ਆਤਮਕ ਲਿਖਤਾਂ ਵਿੱਚ ਅੰਕਿਤ ਕੀਤਾ ਹੈ। ਸੋ 13 ਕਿਤਾਬਾਂ ਦਾ ਸੈੱਟ ਹੈ, 132 ਰੁਪਏ, 132 ਲਿਖਤਾਂ ਹਨ ਪੰਜਾਬੀ ਅਤੇ ਹਿੰਦੀ ਵਿੱਚ। ਲਾਗਤ ਤੋਂ ਵੀ ਘੱਟ ਪੇਟਾ 130 ਰੁਪਏ ਰੱਖੀ ਹੈ ਤਾਂ ਜੋ ਵੱਧ ਤੋਂ ਵੱਧ ਸੰਗਤਾਂ ਇਹਨਾਂ ਤੋਂ ਲਾਹਾ ਲੈ ਸਕਣ। ਸੋ ਜਿਨ੍ਹਾਂ ਪਿਆਰਿਆਂ ਕੋਲ ਹਾਲੇ ਲਿਖਤਾਂ ਨਹੀਂ ਹਨ ਜ਼ਰੂਰ ਲੈ ਕੇ ਜਾਓ, ਆਪ ਪੜ੍ਹੋ, ਬੱਚਿਆਂ ਨੂੰ ਪੜ੍ਹਾਓ। 5 ਲਿਖਤਾਂ ਇੰਗਲਿਸ਼ ਵਿੱਚ ਵੀ ਸਪਿਰਿਚੁਅਲ ਰਾਈਟਿੰਗਸ ਦੇ ਰੂਪ ਵਿੱਚ ਆਪ ਜੀ ਨੂੰ ਮਿਲ ਸਕਦੀਆਂ ਹਨ। ਸੋ ਆਓ ਇਹਨਾਂ ਨੂੰ ਬਾਰ ਬਾਰ ਪੜ੍ਹੀਏ, ਆਪਣੇ ਜੀਵਨ ਨੂੰ ਸਹੀ ਆਤਮਕ ਸੇਧ ਦੇਈਏ, ਗੁਰਬਾਣੀ ਅਨੁਸਾਰ ਜੀਵਨ ਜਿਉਣ ਦੀ ਜਾਤ ਸਿੱਖੀਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।